ਸੂਹੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸੂਹੀ ਰਾਗ ਫਰਮਾਉਂਦੇ ਨੇ, ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਲਿਹਾਰ ਜਾਣੇ ਯੋਗ ਰਾਮ ਦੇ ਸਰੂਪ ਸਤਿਗੁਰਾਂ ਨੇ ਤੁਸ ਕੈ ਪ੍ਰਸੰਨ ਹੋ ਕੇ ਹਰੀ ਦੇ ਚਰਨ ਕਮਲਾਂ ਦੀ ਟੇਕ ਓਟ ਫੜਾ ਦਿੱਤੀ ਹੈ। ਹਰ ਅੰਮ੍ਰਿਤ ਭਰੇ ਭੰਡਾਰ, ਸਭ ਕਿਛ ਹੈ ਘਰ ਤਿਸ ਕੈ ਬਲਰਾਮ ਜੀਓ। ਹਰੀ ਦੇ ਭੰਡਾਰੇ ਸੰਤਾਂ ਦੇ ਅੰਤਹਿ ਕਰਨ ਨੇ। ਰੱਬ ਦਾ ਖਜ਼ਾਨਾ ਕਿੱਥੇ ਪਿਆ? ਸੰਤਾਂ ਦੇ ਹਿਰਦੇ ਚ। ਵੇਦ ਸ਼ਾਸਤਰ ਧਾਰਮਿਕ ਗ੍ਰੰਥ ਜਿਹੜੇ ਨੇ, ਸੋ ਇਹੀ ਗੱਲ ਕਹਿੰਦੇ ਨੇ, ਮਹਾਂਪੁਰਖ ਹੀ ਸਭ ਤੋਂ ਵੱਡੇ ਹੁੰਦੇ ਭਾਈ। ਹਰ ਅੰਮ੍ਰਿਤ ਭਰੇ ਭੰਡਾਰ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਵੱਡਾ ਸਮੁੰਦਰ ਹੈ, ਭੰਡਾਰਾ ਹੈ ਨਾਮ ਅੰਮ੍ਰਿਤ ਦਾ। ਅਤੇ ਬਲਿਹਾਰ ਜਾਣੇ ਯੋਗ ਜੋ ਰਾਮ ਪਰਮੇਸ਼ਰ ਰਮਿਆ ਹੋਇਆ, ਉਹਦੇ ਘਰ ਵਿੱਚ ਹੋਰ ਵੀ ਸਭ ਕੁਝ ਪਦਾਰਥ ਹੈ। ਲੈ ਲਓ, ਬੇਨਤੀਆਂ ਕਰਕੇ ਲੈ ਲਓ ਵੀ ਸਾਨੂੰ ਵੀ ਕਿਣਕਾ ਬਖਸ਼ਿਸ਼ ਕਰ ਦਿਓ ਮਹਾਰਾਜ ਜੀ। ਬਾਬਲ ਮੇਰਾ ਵੜ ਸਮਰੱਥਾ, ਕਰਨ ਕਾਰਨ ਪ੍ਰਭਹਾਰਾ। ਮੇਰਾ ਬਾਬਲ ਜੋ ਪਿਤਾ ਪਰਮੇਸ਼ਰ ਹੈ, ਵੱਡੀ ਤਾਕਤ ਵਾਲਾ, ਉਹ ਵਾਹਿਗੁਰੂ ਆਪ ਹੀ ਸਭ ਕਾਰਨਾਂ ਦੇ ਕਰਨ ਹਾਰਾ ਹੈ, ਕਰਨ ਵਾਲਾ ਹੈ। 778 ਅੰਗ ਤੇ ਪੰਕਤੀ ਆਈ ਹੈ, ਜਿਸ ਸਿਮਰਤ ਦੁੱਖ ਕੋਈ ਨਾ ਲਾਗੈ, ਭਾਉਜਲ ਪਾਰ ਉਤਾਰਾ। ਸੋ ਜਿਹਦੇ ਸਿਮਰਨ ਕਰਕੇ ਕੋਈ ਦੁੱਖ ਨਹੀਂ ਲੱਗਦਾ, ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ। ਆਦਿ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾ। ਉਹ ਆਦਿ ਜੁਗਾਦ ਹੁੰਦਾ ਸਦਾ ਸਦਾ, ਭਗਤਾਂ ਦਾ ਰਾਖਾ, ਮੈਂ ਉਹਦੀ ਉਸਤਤ ਕਰ ਕਰਕੇ ਜਿਉਂਦਾ। ਨਾਨਕ ਨਾਮ ਮਹਾਰਸ ਮਿੱਠਾ, ਆਂਦਿਨ ਮਨ ਤਨ ਪੀਵਾ। ਮਹਾਰਾਜ ਕਥਨ ਕਰਦੇ ਨੇ ਕਿ ਨਾਮ ਦਾ ਰਸ ਮਹਾ ਬੜਾ ਮਿੱਠਾ ਭਾਈ, ਬਹੁਤਾ ਮਿੱਠਾ, ਮੈਂ ਰਾਤ ਦਿਨ ਉਸਨੂੰ ਮਨ ਤਨ ਕਰਕੇ ਪੀਂਦਾ। ਹਰ ਆਪੇ ਲਏ ਮਿਲਾਏ, ਕਿਉਂ ਵੇ ਛੋੜਾ ਥੀ ਬਈ ਬਲਰਾਮ ਜੀਓ। ਇਹ ਬਲਿਹਾਰ ਜਾਣੇ ਯੋਗ ਹਰੀ ਪਰਮੇਸ਼ਰ ਰਾਮ, ਜਿਹਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈ, ਫਿਰ ਉਹਦਾ ਤੇਰੇ ਨਾਲੋਂ ਫਿਰ ਵਿਛੋੜਾ ਕਿਉਂ, ਭਾਵ ਕਿਵੇਂ ਥੀ ਬਈ ਭਾਵ ਹੋਵੇਗਾ। ਜਿਸਨੂੰ ਤੇਰੀ ਟੇਕ, ਸੋ ਸਦਾ ਸਦ ਜੀਵਈ ਬਲਰਾਮ ਜੀਓ। ਇਹ ਬਲਿਹਾਰ ਜਾਣੇ ਯੋਗ ਰਾਮ ਪਰਮੇਸ਼ਰ ਰਮੇ ਹੋਏ ਵਾਹਿਗੁਰੂ, ਜਿਹਨੂੰ ਤੇਰੀ ਟੇਕ ਹੈ, ਓਟ ਹੈ, ਆਸਰਾ ਹੈ, ਉਹ ਹਮੇਸ਼ਾ ਹੀ ਜਿਉਂਦਿਆਂ ਵਿੱਚ ਰਹਿੰਦਾ, ਜੀਵਤ ਭਾਵ ਨੂੰ ਮਾਰ ਕੇ ਸਦਾ ਲਈ ਜਿਉਂਦਾ ਹੋ ਜਾਂਦਾ ਉਹ। ਤੇਰੀ ਟੇਕ ਤੁਝੈ ਤੇ ਪਾਈ, ਸੱਚੇ ਸਿਰਜਣਹਾਰਾ। ਇਹ ਸੱਚੇ ਸਿਰਜਣਹਾਰ ਵਾਹਿਗੁਰੂ, ਤੇਰੀ ਟੇਕ ਓਟ ਆਸਰਾ ਤੈਥੋਂ ਹੀ ਪ੍ਰਾਪਤ ਹੋਇਆ ਸਾਨੂੰ, ਤੇਰੀ ਹੋਈ ਮਿਹਰ ਹੋਈ ਹੈ ਜੀ। ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ। ਜਿਸ ਆਪ ਜੀ ਤੋਂ ਕੋਈ ਖਾਲੀ ਨਹੀਂ ਜਾਂਦਾ, ਤੂੰ ਮੇਰਾ ਐਸਾ ਸਮਰੱਥ ਮਾਲਕ ਵਾਹਿਗੁਰੂ ਹੈ। ਸੰਤ ਜਨਾ ਮਿਲ ਮੰਗਲ ਗਾਇਆ, ਦਿਨ ਰਹਿਣ ਆਸ ਤੁਮਾਰੀ। ਸੰਤ ਜਨਾਂ ਦੇ ਨਾਲ ਮਿਲ ਕੇ ਮੈਂ ਆਪ ਜੀ ਦਾ ਮੰਗਲ ਰੂਪ ਜਸ ਗਾਇਆ, ਅਤੇ ਦਿਨ ਰਾਤ ਆਪ ਦੀ ਆਸਾ ਲੱਗ ਰਹੀ ਹੈ ਮੈਨੂੰ। ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਇੱਥੇ ਸੰਤ ਜਨਾਂ ਸਾਧ ਸੰਗਤ ਦਾ ਵੀ ਵਾਚਕ ਹੈ ਕਿ ਸੰਤਾਂ ਮਹਾਤਮਾ ਨਾਲ ਬੈਠ ਕੇ ਜਾਂ ਸਾਧ ਸੰਗਤ ਵਿੱਚ ਬੈਠ ਕੇ, ਅਤੇ ਪਹਿਲਾਂ ਲੋਕ 30-40 ਸਾਲ ਪਹਿਲਾਂ ਹੋਰ ਤਰ੍ਹਾਂ ਹੁੰਦੇ ਸੀ, 100 ਸਾਲ ਪਹਿਲਾਂ ਹੋਰ ਹੁੰਦੇ ਸੀ, 200 ਸਾਲ ਪਹਿਲਾਂ ਹੋਰ ਹੁੰਦੇ ਸੀ। ਇਹ ਗਿਣਤੀ ਦਾ ਹਿਸਾਬ ਦੇਖਣਾ ਪੈਂਦਾ। ਹੁਣ ਵਿਗੜੇ ਜ਼ਿਆਦਾ ਨੇ, ਬਹੁਤੇ ਹੀ ਜ਼ਿਆਦਾ, ਉਹਦੇ ਵਿਗੜੇ ਹੁੰਦੇ ਸੀ ਪਰ 2-4 ਵਿਗੜੇ ਹੋਣਾ, ਹੁਣ 96% ਚਲੀ ਗਈ ਗਿਣਤੀ ਵਿਗੜਿਆਂ ਦੀ। 3-4% ਗੁਰਦੁਆਰੇ ਥੋੜ੍ਹੇ ਹੀ ਦੀਂਦੇ ਹੁੰਦੇ ਨੇ, ਉੱਦਾਂ ਤਾਂ ਕਹਿਣਗੇ ਸਿੱਖਾਂ ਦੀ ਆਬਾਦੀ 4 ਕਰੋੜ ਹੈ, 5 ਕਰੋੜ ਹੈ, ਅਤੇ ਦੇਂਦਾ ਕੋਈ ਵੀ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸੰਤ ਜਨਾਂ ਦੇ ਨਾਲ ਸਾਰੀ ਸੰਗਤੀ ਸੰਤ ਰੂਪ ਹੈ। ਮਹਾਰਾਜ ਕਹਿੰਦੇ ਸੰਤ ਹੋ ਰਾਮਦਾਸ ਸਰੋਵਰ ਮੀਕਾ, ਸੰਤਾਂ ਨੂੰ, ਕਿਉਂਕਿ ਉਦੋਂ ਸਾਰੀ ਸੰਗਤ ਦੀ ਅਵਸਥਾ ਹੀ ਇੰਨੀ ਉੱਚੀ ਹੋਇਆ ਕਰਦੀ ਸੀ ਮਹਾਰਾਜ ਵੇਲੇ। ਇੱਕ ਬ੍ਰਹਮ ਗਿਆਨੀ ਨੂੰ ਤਰਸਦੇ ਹਾਂ ਆਪਾਂ, 10ਵੇਂ ਪਾਤਸ਼ਾਹ ਨਾਲ 500 ਬ੍ਰਹਮ ਗਿਆਨੀ ਹਰ ਵਕਤ ਰਹਿੰਦਾ ਸੀ, ਅਤੇ ਹੁਣ ਕਿੱਥੇ? ਹੁਣ ਉਹ ਤਾਂ ਫਿਰ ਸੰਤੋ ਹੀ ਕਹਿਣਾ, ਮਹਾਂਪੁਰਖੋ ਬ੍ਰਹਮ ਗਿਆਨੀ, ਹੁਣ ਕਿੱਥੇ ਹੈ? ਇਸ ਕਰਕੇ ਉਹ ਆਪਣੀਆਂ ਆਦਤਾਂ ਜਿਹੜੀਆਂ ਚੰਗੀਆਂ ਨਹੀਂ ਰਹੀਆਂ, ਗ੍ਰਿਸਤੀ ਹੋ ਗਏ, ਜ਼ਿਆਦਾ ਹੀ ਕਿਤੇ ਫਸ ਗਈਆਂ ਕੰਮਾਂ ਕਾਰਾਂ 'ਚ, ਵਿਸ਼ਿਆਂ ਵਿਕਾਰਾਂ 'ਚ, ਮਾੜੇ ਖਾਣਿਆਂ 'ਚ, ਝੂਠ ਬੋਲਣੇ 'ਚ, ਕੀ ਗਾਉਣਾ ਸਾਡੇ 'ਚ ਕੋਈ ਵੀ ਨਹੀਂ ਨਾ। ਸਫਲ ਦਰਸ ਭੇਟਿਆ ਗੁਰਪੂਰਾ, ਨਾਨਕ ਸਦ ਬਲਿਹਾਰੀ। ਮਹਾਰਾਜ ਕਥਨ ਕਰਦੇ ਪੂਰਿਆਂ ਗੁਰਾਂ ਦੇ ਮਿਲਣ ਕਰਕੇ ਆਪ ਜੀ ਦਾ ਸਫਲ ਦਰਸ਼ਨ ਮਿਲ ਗਿਆ, ਮੈਂ ਆਪ ਜੀ ਤੋਂ ਸਦਾ ਹੀ ਬਲਿਹਾਰ ਬਲਿਹਾਰ ਕੁਰਬਾਨ ਜਾਵਾਂ ਜੀ, ਕੁਰਬਾਨ ਜਾਂਦਾ ਆਪ ਤੋਂ ਸਦਾ ਹੀ ਮੈਂ। ਸੰਗਮਲਿਆ ਸੱਚ ਥਾਨ ਮਾਨ ਮਹੱਤ ਸੱਚ ਪਾਇਆ ਬਲਰਾਮ ਜੀ ਮਹਿਤ ਪਾਠ ਨਹੀਂ ਕਰਨਾ ਮਹਿਤ ਕਈ ਮਹਿਤ ਕਰ ਜਾਂਦੇ ਨੇ ਮਹੱਤ ਮਹੱਤ ਕੀ ਹੁੰਦਾ ਮਰਾਤਬਾ ਅਹੁਦਾ ਉੱਚਾ ਅਹੁਦਾ ਪਾਇਆ ਬਲਿਹਾਰ ਜਾਣੇ ਯੋਗ ਰਾਮ ਦੇ ਸੱਚੇ ਥਾਨ ਸਤਸੰਗ ਨੂੰ ਸੰਭਾਲਿਆ ਤਾਂ ਇਸ ਕਰਕੇ ਸਨਮਾਨ ਮਾਨ ਆਦਰ ਸਤਿਕਾਰ ਅਤੇ ਵਿਸ਼ੇਸ਼ ਕਰਕੇ ਮਹੱਤ ਹੁੰਦਾ ਮਰਾਤਬਾ ਅਹੁਦਾ ਵੱਡਾ ਪਾਇਆ ਗੁਰੂ ਘਰ ਦਾ ਭਾਈ ਦੀ ਪਦਵੀ ਪਾਈ ਹੈ ਵੱਡੀ ਪਦਵੀ ਭਾਈ ਸੋ ਇਸ ਕਰਕੇ ਮਹਾਰਾਜ ਨੇ ਅਲੱਗ ਅਲੱਗ ਤਰ੍ਹਾਂ ਦੀਆਂ ਪਦਵੀਆਂ ਬਖਸ਼ਿਸ਼ ਕੀਤੀਆਂ ਕਿਸੇ ਦੇ ਸੇਵਾ ਦੇਖ ਕੇ ਭਾਈ ਬਹਿਲੋ ਭਾਈ ਸਾਲੋ ਭਾਈ ਮਰਦਾਨਾ ਤੋਂ ਸ਼ੁਰੂ ਹੋਈ ਭਾਈ ਬਾਲਾ ਜੀ ਮਹਾਰਾਜ ਵੇਲੇ ਸੀ ਭਾਈ ਭਗੀਰਥ ਜੀ ਇਸ ਤਰ੍ਹਾਂ ਪਰ ਇੱਕ ਅਵਸਥਾ ਬਣਦੀ ਹੈ ਜਿਹਨਾਂ ਸਾਸ ਗਰਾਸ ਨਾ ਵਿਸਰਿਆ ਹਰਨਾਮਾ ਮਨ ਮੰਤ ਧੰਨ ਸੇਈ ਨਾਨਕਾ ਪੂਰਨ ਸੋਈ ਸੰਤ ਉਹ ਅਵਸਥਾ ਵਿੱਚ ਗੱਲ ਆ ਜਾਂਦੀ ਹੈ ਇਸ ਤਰ੍ਹਾਂ ਇੱਕ ਚੀਜ਼ ਹੁੰਦੀ ਕਿ ਆਪਣੇ ਆਪ ਨੂੰ ਕੋਈ ਸੰਤ ਨਾ ਕਹਾਵੇ ਸੋ ਦੁਨੀਆਂ ਕਹੇ ਕਿ ਸ਼ਾਂਤ ਚਿੱਤ ਹੈ ਸ਼ਾਂਤ ਆਤਮਾ ਸੰਤ ਸਾਧੂ ਹੈ ਇੱਕ ਲਿਖਦੇ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜਦ ਵੀ ਆਪਣੇ ਕਿਸੇ ਇੱਕ ਅੱਧੀ ਮੈਂ ਚਿੱਠੀ ਦੇਖੀ ਉਹਨਾਂ ਦੀ ਉੱਥੇ ਲਿਖਿਆ ਹੁੰਦਾ ਸੀ ਉਹਨਾਂ ਦਾ ਦਾਸਨ ਦਾਸ ਕਰਤਾਰ ਸਿੰਘ ਖਾਲਸਾ ਉਹ ਤਾਂ ਚਲੋ ਖਾਲਸਾ ਲਿਖਣਾ ਹੀ ਹੈ ਮਹਾਂਪੁਰਖਾਂ ਪੁਰਾਣਿਆਂ ਦੇ ਸਾਈਨ ਜਿਹੜੇ ਨੇ ਸਾਰਿਆਂ ਦੇ ਅਤੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਤਾਂ ਇਕੱਲੇ ਹੀ ਲਿਖਦੇ ਹੁੰਦੇ ਸੀ ਜਰਨੈਲ ਸਿੰਘ ਬਸ ਉਹਨਾਂ ਨਾ ਗਿਆਨੀ ਨਾ ਸੰਤ ਨਾ ਮਗਰ ਕੋਈ ਖਾਲਸਾ ਉਹ ਨਹੀਂ ਸੀ ਲਿਖਦੇ ਹੁੰਦੇ ਉਹਨਾਂ ਦੇ ਸਾਈਨ ਹਾਲੇ ਤੱਕ ਕਈਆਂ ਸਿੰਘਾਂ ਕੋਲ ਪਏ ਨੇ ਤੇ ਇਸ ਤਰ੍ਹਾਂ ਮਹਾਂਪੁਰਖ ਵੀ ਆਪਣੇ ਆਪ ਨੂੰ ਨਹੀਂ ਕਹਿੰਦੇ ਹੁੰਦੇ ਕਿ ਮੈਂ ਮਹਾਂਪੁਰਖ ਹਾਂ ਮੈਂ ਸੰਤ ਹੈ ਜਿਹੜੇ ਨਕਲੀ ਜੇ ਨੇ ਇਹ ਕੰਮ ਬੜਾ ਖਰਾਬ ਕਰਦੇ ਉੱਥੇ ਇੱਕ ਸੀਗਾ ਫਾਲਤੂ ਜੇ ਕਈ ਫਾਲਤੂ ਜੇ ਫਿਰਦੇ ਨੇ ਇਹੋ ਜਿਹੇ ਉਹ ਉੱਤੇ ਲਿਖਾਉਣਗੇ ਪੂਰਨ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਤਾਂ ਹੁਣ ਗਾਹਾਂ ਹੋਰ ਪੂਰਨ ਕੀ ਲਿਖਣਾ ਇਸ ਤਰ੍ਹਾਂ ਇਹ ਜਿਹੜੇ ਨਾ ਕਲਯੁਗੀ ਸੰਤ ਜਿਹੜੇ ਫਿਰਦੇ ਨੇ ਇਹ ਬਦਨਾਮ ਕਰਦੇ ਦੂਜਿਆਂ ਨੂੰ ਫਿਰ ਲੋਕ ਉਹੋ ਜਿਹੀ ਨਿਗਾਹ ਨਾਲ ਹੀ ਦੂਜਿਆਂ ਨੂੰ ਦੇਖਣ ਲੱਗ ਜਾਂਦੇ ਨੇ ਭੈੜੀਆਂ ਕਰਤੂਤਾਂ ਕਰਦੇ ਨੇ ਫਿਰ ਇਸੇ ਕਰਕੇ ਹੌਲੀ ਹੌਲੀ ਪਹਿਲਾਂ ਭਾਈ ਸੀ ਭਾਈ ਬਦਨਾਮ ਕਰਤਾ ਅੱਖਰ ਫਿਰ ਇਸੇ ਤਰ੍ਹਾਂ ਹੀ ਮਸੰਦ ਅੱਖਰ ਦਿੱਤਾ ਮਹਾਰਾਜ ਨੇ ਉਹ ਹੌਲੀ ਹੌਲੀ ਮਸੰਦ ਜਿਹੇ ਜਿਹੇ ਬਣੇ ਉਹ ਮਸੰਦ ਸੱਚੀ ਮੁੱਚੀ ਖਾਣ ਪੀਣ ਲੱਗ ਗਏ ਗਾਹਾਂ ਇਸੇ ਤਰ੍ਹਾਂ ਹੀ ਫਿਰ ਇਹ ਸਾਰੇ ਅੱਖਰ ਅੱਗੇ ਅੱਗੇ ਫਿਰ ਗਿਆਨੀ ਅੱਖਰ ਦਿੱਤਾ ਉਹ ਗਿਆਨੀ ਦਾ ਹੀ ਅੱਖਰ ਬਦਨਾਮ ਕਰਤਾ ਜਿੰਨੇ ਮਹਾਰਾਜ ਨੇ ਅੱਖਰ ਦਿੱਤੇ ਉਹਨਾਂ ਦੇ ਉੱਤੇ ਧੱਬਾ ਲਾ ਦਿੰਦੀ ਦੁਨੀਆਂ ਕਿਉਂਕਿ ਉਹ ਜੇ ਕੋਈ ਗਲਤੀ ਕਰ ਦਿੰਦਾ ਫਿਰ ਅੱਗੇ ਅੱਗੇ ਜਾ ਕੇ ਉਹ ਸਾਰਿਆਂ ਦੇ ਉੱਤੇ ਧੱਬਾ ਲੱਗ ਜਾਂਦਾ ਪਰ ਫਿਰ ਵੀ ਹੁਣ ਇਹ ਨਾ ਦੁਨੀਆਂ 'ਚ ਨਕਲੀ ਅਸਲੀ ਆਪਾਂ ਹੁਣ ਊਂ ਵੀ ਤਾਂ ਘਰ ਦੀਆਂ ਚੀਜ਼ਾਂ ਵੀ ਤਾਂ ਖਰੀਦਦੇ ਹੀ ਹਾਂ ਫਿਰ ਆਪਾਂ ਦੇਖ ਲੈਂਦੇ ਹਾਂ ਕਿ ਅਸਲੀ ਹੈ ਕਿ ਨਕਲੀ ਹੈ ਚੀਜ਼ ਕਿੱਦਾਂ ਦੀ ਹੈ ਪਰਖ ਪਰਖਾ ਕੇ ਪੂਰਨ ਪੁਰਖ ਲੱਭਣਾ ਔਖਾ ਪਹਿਲੇ ਪਾਤਸ਼ਾਹ ਜਦੋਂ ਜਾਣਾ ਸੀ ਸ਼ਿਵ ਨਾਭ ਰਾਜੇ ਕੋਲ ਸੰਗਲਾ ਦੀਪ ਉਹਨੂੰ ਚਾਉ ਉੱਠਿਆ ਵੀ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ ਹਾਂ ਧੰਨ ਗੁਰੂ ਨਾਨਕ ਉਹ ਕਰਦਾ ਰਹੇ ਪਖੰਡੀਆਂ ਨੂੰ ਪਤਾ ਲੱਗ ਗਿਆ ਵੀ ਰਾਜਾ ਸ਼ਿਵ ਨਾਭ ਤਾਂ ਗੁਰੂ ਨਾਨਕ ਦੇਵ ਦਾ ਪਾਤਸ਼ਾਹ ਚੱਲ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਦੇਖੇ ਹੈ ਉਹਦੇ ਕੋਲ ਇੰਨੇ ਲਾਈਨਾਂ ਲੱਗ ਗਈਆਂ ਚੌਥੇ ਦਿਨ ਗੁਰੂ ਨਾਨਕ ਨਵਾਂ ਹੀ ਪਹੁੰਚ ਜਿਆ ਕਰੇ ਉੱਥੇ ਸਮਾਧੀ ਲਾ ਕੇ ਰਾਜਾ ਵਿਚਾਰਾ ਸ਼ਰਧਾ ਵਾਲਾ ਸੀ ਉਹਨੇ ਕਿਸੇ ਨੂੰ ਕੁਛ ਦੇਣਾ ਕਿ ਕੱਪੜਾ ਲੀੜਾ ਪੈਸਾ ਦਿੱਤਾ ਰਾਤ ਨੂੰ ਭੱਜ ਗਿਆ ਬਸ ਕੰਮ ਹੋ ਗਿਆ ਉਹ ਤਾਂ ਪੈਸਾ ਲੈਣ ਹੀ ਆਇਆ ਸੀ ਕੱਪੜਾ ਲੈਣ ਆਇਆ ਸੀ ਚੱਲਦਿਆਂ ਹੀਰੇ ਮੋਤੀਆਂ ਵਾਲੇ ਆ ਗਏ ਫਿਰ ਹੋਰ ਆ ਗਏ ਜੀ ਮੈਂ ਗੁਰੂ ਨਾਨਕ ਹੈ ਰਾਜਾ ਕਹਿੰਦਾ ਬੜਾ ਪੰਗਾ ਗੁਰੂ ਨਾਨਕ ਕਿੰਨੇ ਕੁ ਨੇ ਵਜ਼ੀਰ ਕਹਿੰਦੇ ਜੀ ਹੁਣ ਇਹ ਇੱਕ ਹੋਰ ਗੁਰੂ ਨਾਨਕ ਆ ਗਏ ਜੀ ਚਲੋ ਉਹਦੀ ਪਰਖ ਲਓ ਜੀ ਬੇਸਵਾਵਾਂ ਭੇਜ ਦੇਣੀਆਂ ਰਾਤ ਨੂੰ ਹੁਣ ਬੇਸਵਾਵਾਂ ਸੋਹਣੀਆਂ ਸੱਜ ਕੇ ਜਾਣੀਆਂ ਉਹ ਡਿੱਗ ਪੈਣ ਹੁਣ ਫਿਰ ਭੱਜ ਜਾਣਾ ਉੱਥੇ ਫਿਰ ਇੱਕ ਦਿਨ ਕਾਫੀ ਸਮਾਂ ਲੰਘਣ ਤੋਂ ਬਾਅਦ ਅਸਲ ਗੁਰੂ ਨਾਨਕ ਦੇਵ ਜੀ ਗਏ ਹੀਰੇ ਮੋਤੀ ਜਵਾਹਰਾਤ ਰੱਖੇ ਉਹ ਭਾਈ ਇਹ ਅਸੀਂ ਕੀ ਕਰਨ ਲੈ ਜਾਓ ਆਪਣੇ ਪਲੰਘ ਲੈ ਗਏ ਜਿੱਥੇ ਪਲੰਘ ਤੇ ਬਹਿਣ ਕਈ ਲੋੜ ਨਹੀਂ ਜਿੱਥੇ ਚਰਨ ਪਾਏ ਬਾਗ ਹਰਾ ਹੋ ਗਿਆ ਰਾਤ ਨੂੰ ਰਾਜੇ ਨੇ 15-20 ਬੇਸਮਾਵਾਂ ਹਾਰ ਸ਼ਿੰਗਾਰ 16-17-18 ਸਾਲ ਦੀਆਂ ਲੜਕੀਆਂ ਭੇਜ ਦਿੱਤੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੁਣ ਤਾਂ ਵਿਕਾਰ ਮੇਟਣ ਵਾਲੇ ਜਦੋਂ ਜਾ ਕੇ ਖੜੀਆਂ ਹਾਰ ਸ਼ਿੰਗਾਰ ਜੇ ਕਰਦੀਆਂ ਮਹਾਰਾਜ ਕਹਿੰਦੇ ਆਓ ਬੇਟੇ ਪੁੱਤਰ ਬਹਿ ਜਾਓ ਸਤਨਾਮ ਵਾਹਿਗੁਰੂ ਜਪੋ ਉਹ ਜਿਉਂ ਸਤਨਾਮ ਵਾਹਿਗੁਰੂ ਜਪਣ ਲੱਗੀਆਂ ਸਾਰੀ ਰਾਤ ਹੀ ਸਮਾਧੀਆਂ ਲਾਈ ਰੱਖੀਆਂ ਉਹਨਾਂ ਦੀਆਂ ਜਾਓ ਪੁੱਤਰ ਇੰਨੀਆਂ ਸ਼ਰਮਸ਼ਾਰ ਹੋਈ ਜਾ ਕੇ ਰਾਜੇ ਨੂੰ ਦੂਰੋਂ ਹੀ ਰੌਲਾ ਪਾਉਂਦੀਆਂ ਉਹ ਅਸਲੀ ਗੁਰੂ ਨਾਨਕ ਹੁਣ ਆ ਗਏ ਹੈ ਅਸਲੀ ਬਾਬਾ ਨਾਨਕ ਸਾਡੀਆਂ ਸਮਾਧੀਆਂ ਲਵਾਤੀਆਂ ਗਿਆਨ ਦੇ ਤੇ ਵਾਰ ਸਾਰੀ ਦੁਨੀਆ ਭੱਜੀ ਆਈ, ਰਾਜਾ ਸ਼ਿਵ ਨਾ ਭੱਜੇ ਹੀ ਆਵੇ, ਫਿਰ ਆ ਗਏ ਆ ਗਏ। ਸੋ ਇਸ ਕਰਕੇ ਬਈ ਉਦੋਂ ਵੀ ਨਕਲੀ ਸੀ, 22 ਮੰਜੀਆਂ ਨਹੀਂ ਲੱਗੀਆਂ ਬਾਬੇ ਬਕਾਲੇ, ਅਤੇ 9ਵੇਂ ਪਾਤਸ਼ਾਹ ਅੰਦਰ ਬੈਠੇ ਭੋਰੇ 'ਚ, ਗੁਰੂ ਲੱਧ ਹੋ ਰਹੇ, ਫਿਰ ਮੱਖਣ ਸ਼ਾਹ ਲਵਾਣੇ ਨੇ ਪ੍ਰਗਟ ਕੀਤੇ ਸੀ ਨਾ। ਸੋ ਇਸ ਕਰਕੇ ਹੈ ਸ਼ੁਰੂ ਤੋਂ ਦੁਨੀਆਂ ਅੰਦਰ ਨਕਲੀ ਅਸਲੀ, ਨਕਲੀ ਅਸਲੀ ਆਉਂਦੇ ਹੀ ਰਹਿੰਦੇ ਨੇ। ਅਸਲੀ ਇੱਕ ਹੁੰਦਾ, ਨਕਲੀ 50 ਹੁੰਦੇ ਨੇ, ਨਕਲੀ 100 ਵੀ ਹੋ ਜਾਂਦੇ ਨੇ। ਅਸਲੀ ਨੇ ਤਾਂ ਅਸਲੀ ਰਹਿਣਾ। ਹੁਣ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ 'ਚ ਨਕਲੀ ਗੁਰੂ ਕਿੰਨੇ ਨੇ, ਅਤੇ ਨਕਲੀ ਉਹਨਾਂ ਨੇ ਕਿਤਾਬਾਂ ਕਿੰਨੀਆਂ ਬਣਾਈਆਂ ਅੱਗੇ, ਕਵੀ ਲਾ ਲਾ ਕੇ ਆਪਣੀ ਕਾਵਿ ਰਚਨਾ ਜੀ ਕਰਕੇ ਕਈ ਕਈ ਮਨ ਦੇ ਗ੍ਰੰਥ ਬਣਾਏ ਨੇ। ਜੇਠੂ ਵਾਲੀਆ ਹੁੰਦਾ ਸੀ, 9 ਮਨ ਦਾ ਗ੍ਰੰਥ ਬਣਾਇਆ ਹੈ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਬਣਾਉਣਾ ਮੈਂ, ਹੋਰ ਕਈ ਉੱਠ ਖੜ੍ਹੇ, ਹੋਰ ਕਈ। 10ਵੇਂ ਪਾਤਸ਼ਾਹ ਕਹਿੰਦੇ ਘਰ ਘਰ ਹੋ ਬਹਿ ਹੈ ਰਾਮਾ, ਤਿੰਨ ਤੇ ਸਰਾਂ ਨਾ ਕਹੂ ਕਾਮਾ। ਉਹ ਬੜੇ ਬਹਿਣ, ਹਲੇ ਤਾਂ ਬਥੇਰੇ ਬਹਿਣੇ ਆ ਗੁਰੂ। 10ਵੇਂ ਗ੍ਰੰਥ 'ਚ ਇਹ ਵੀ ਲਿਖਿਆ ਮਹਾਰਾਜ ਨੇ ਕਿ ਧਰਮ ਚੱਲਣਗੇ 2 ਸਾਲ ਖਤਮ ਹੋ ਗਿਆ, 6 ਮਹੀਨੇ ਬਾਅਦ ਖਤਮ ਹੋ ਗਿਆ, ਫਿਰ ਚੱਲੂ ਧਰਮ 3 ਮਹੀਨਾ, ਫਿਰ ਮਹਾਰਾਜ 1 ਦਿਨ 'ਤੇ ਆ ਗਏ ਅਖੀਰ। ਕਹਿੰਦੇ ਇੰਨੇ ਧਰਮ ਚੱਲਣਗੇ ਦੁਨੀਆਂ 'ਚ ਵੀ ਸਵੇਰੇ ਧਰਮ ਚੱਲਿਆ ਕਰੂ, ਸ਼ਾਮ ਨੂੰ ਖਤਮ ਹੋ ਜਾਇਆ ਕਰੂ। ਕਿਉਂ? ਦੁਨੀਆਂ ਕੋਲ ਹੋਰ ਕੰਮ ਹੀ ਨਹੀਂ ਗਾ, ਪੈਸੇ ਇਕੱਠੇ ਕਰਨ ਦਾ ਤਰੀਕਾ ਹੀ ਇਹ ਸਭ ਤੋਂ ਵਧੀਆ। ਆਪਣਾ ਸਿੱਖ ਧਰਮ ਹੈ, ਇਹਦੇ ਮੁਕਾਬਲੇ ਹੁਣ ਕਿੰਨੇ ਹੋਰ ਦੂਜੇ ਨਕਲੀ ਗੁਰੂ ਖੜ੍ਹੇ ਹੋਏ ਨੇ, ਕਾਹਦੇ ਲਈ? ਪੈਸੇ ਲਈ, ਵਡਿਆਈ ਲਈ, ਹੋਰ ਕਿਤੇ ਐਵੇਂ ਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਾਵਧਾਨ ਕਰਦੇ ਨੇ। ਸਤਿਗੁਰ ਮਿਲਿਆ ਦਇਆਲ ਗੁਣ ਅਵਿਨਾਸ਼ੀ, ਗਾਇਆ ਬਲਰਾਮ ਜੀ ਉਹ ਦਿਆਲੂ। ਸਤਿਗੁਰੂ ਮਿਲਿਆ ਤਾਂ ਬਲਿਹਾਰ ਜਾਣੇ ਯੋਗ ਰਾਮ ਅਵਿਨਾਸ਼ੀ ਦੇ ਗੁਣਾਂ ਨੂੰ ਗਾਉਣਾ ਕੀਤਾ। ਗੁਣ ਗੋਬਿੰਦ ਗਾਓ ਨਿਤ ਨਿਤ, ਪ੍ਰਾਣ ਪ੍ਰੀਤਮ ਸਵਾਮੀਆਂ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਪ੍ਰਾਣਾਂ ਦਾ ਪ੍ਰੀਤਮ ਜੋ ਸਵਾਮੀ ਆ, ਉਸ ਗੋਬਿੰਦ ਦੇ ਗੁਣਾਂ ਨੂੰ ਰੋਜ਼ ਰੋਜ਼ ਮੈਂ ਗਾਉਂਦਾ, ਤੁਸੀਂ ਵੀ ਗਾਉਣਾ ਕਰੋ। ਗੁਣ ਗੋਬਿੰਦ ਗਾਓ ਨਿਤ ਨਿਤ, ਇੱਥੇ ਵਿਸ਼ਰਾਮ ਲਾ ਲਿਓ। ਸੁਭ ਦਿਵਸ ਆਏ ਗਹਿ ਕੰਠ ਲਾਏ, ਮਿਲੇ ਅੰਤਰ ਜਾਮੀਆਂ। ਜਿਸ ਵੇਲੇ ਚੰਗੇ ਦਿਨ ਆਏ ਤਾਂ ਫੜ ਕੇ ਗਲ ਨਾਲ ਲਾ ਲਿਆ ਗੁਰਾਂ ਨੇ, ਅਤੇ ਅਸੀਂ ਅੰਤਰਜਾਮੀ ਵਾਹਿਗੁਰੂ ਨਾਲ ਮਿਲ ਗਏ, ਉਹਨੇ ਅਭੇਦ ਕਰ ਲਿਆ ਆਪਣੇ 'ਚ। ਸਤ ਸੰਤੋਖ ਵੱਜੈ ਬਾਜੇ ਅਨਹਦਾ ਚੁਣਕਾਰੇ। ਸਤ ਸੰਤੋਖ ਦੇ ਸਹਿਤ ਇੱਕ ਰਸ ਚੁਣ ਰੁਣ ਚੁਣਕਾਰ ਸੰਗਿਆ ਦੇ ਵਾਜੇ ਵੱਜ ਆਏ ਨੇ। ਸੁਣ ਭੈ ਬਿਨਾਸੇ ਸਗਲ ਨਾਨਕ, ਪ੍ਰਭ ਪੁਰਖ ਕਰਨੈ ਹਾਰੇ। ਮਹਾਰਾਜ ਕਥਨ ਕਰਦੇ, ਕਰਨਹਾਰ ਵਾਹਿਗੁਰੂ ਪੁਰਖ ਨੇ ਜਸ ਨੂੰ, ਉਹਦੇ ਅਕਾਲ ਪੁਰਖ ਦੇ ਜਸ ਨੂੰ ਸੁਣ ਸੁਣ ਕੇ ਸਾਰੇ ਮੇਰੇ ਡਰ ਨਾਸ ਹੋ ਗਏ। ਜੀਵ ਦੇ ਉਹਨਾਂ ਵਾਜਿਆਂ ਦੀ ਧੁਨ ਸੁਣਨ ਨਾਲ ਸਾਰੇ ਡਰ ਨਾਸ ਹੋ ਗਏ, ਅਤੇ ਵਾਹਿਗੁਰੂ ਪੁਰਖ ਨੂੰ ਸਭ ਗੱਲਾਂ ਦੇ ਕਰਨ ਨਾਲ ਨਿਸ਼ਚੇ ਕੀਤਾ ਵੀ ਉਹ ਸਾਰਾ ਉਹੀ ਕਰਦਾ ਹੈ। ਉਪਜਿਆ ਤਤ ਗਿਆਨ ਸਾਹੁਰੈ ਪੇਈਐ ਇੱਕ ਹਰ ਬਲਰਾਮ ਜੀਓ। ਉਪਜਿਆ ਤਤ ਗਿਆਨ ਤੇ ਉੱਦਾਂ ਤੇ ਵਿਸ਼ਰਾਮ ਹੈ, ਪਰ ਸਾਹੁਰੈ ਪੇਈਐ ਇੱਕ ਹਰ। ਸੋ ਇਸ ਤਰ੍ਹਾਂ ਸਾਹੁਰੈ ਪੇਈਐ ਇੱਕ ਹਰ ਬਲਰਾਮ ਜੀਓ। ਜਿਸ ਵੇਲੇ ਤਤ ਗਿਆਨ ਇਸਥਾਰ ਸੂਪ ਦਾ ਗਿਆਨ ਅੰਦਰੋਂ ਪੈਦਾ ਹੋਇਆ ਨਾ ਸਾਡੇ ਸੰਤ, ਤਾਂ ਤੁਸੀਂ ਸਾਰੇ ਬਣ ਜਾਓ, ਕਰੋ ਮਿਹਨਤ। ਸੰਤ ਦੇ ਅੰਦਰ ਕਿਹੜੀ ਖਾਸੀਅਤ? ਉਹਦੀ ਜੋਤ ਪ੍ਰਗਟ ਹੋ ਗਈ, ਤੁਸੀਂ ਕਰ ਲਓ, ਤੁਹਾਨੂੰ ਕੋਈ ਰੋਕਦਾ? ਤੁਸੀਂ ਤਾਂ ਮਾਇਆ ਨੂੰ ਪ੍ਰਗਟ ਕਰਨ ਲੱਗੇ ਹੋਏ ਹੋ। ਇੰਨਾ ਵੀ ਤੁਸੀਂ ਕਿੱਲ ਕਿੱਲ ਕੇ ਜ਼ੋਰ ਲਾ ਤਾ, ਮੈਂ 5 ਘਰ ਬਣਾ ਲਏ, ਮੈਂ ਇੰਨੀ ਜ਼ਮੀਨ ਬਣਾ ਲਈ। ਮਹਾਂਪੁਰਖ ਬ੍ਰਹਮ ਗਿਆਨੀ ਨੇ ਆਪਦੇ ਹੁੰਦਿਆਂ ਕੁਛ ਵੀ ਨਹੀਂ ਬਣਾਇਆ। ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੇ ਜਿਹੜੀ ਝੌਂਪੜੀ 'ਚ ਬਹਿਣਾ, ਉਹ ਢਾ ਦੇਣੀ ਜਾਂ ਸਾੜ ਦੇਣੀ, ਇਹ ਤਾਂ ਬਾਅਦ 'ਚ ਬਣਿਆ ਉੱਥੇ ਸਾਰਾ ਕੁਛ। ਕਿਸੇ ਮਹਾਂਪੁਰਖ ਬ੍ਰਹਮ ਗਿਆਨੀ ਦੇ ਹੁੰਦਿਆਂ ਕਦੇ ਨਹੀਂ ਬਣਿਆ ਥਾਂ। ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਦਾ ਡੇਰਾ ਦੇਖ ਕੇ ਪਹਿਲਾਂ ਉਹ ਬਹਿੰਦੇ ਹੁੰਦੇ ਟੋਏ ਪਟਾ ਕੇ, ਸੰਤ ਸਾਰੇ ਐਂ ਕਰਦੇ ਹੁੰਦੇ ਸੀ ਬਣਾਉਣੀ। ਹੰਸਾਲੀ ਵਾਲੇ ਸੰਤਾਂ ਨੂੰ ਮਸਾਂ ਜ਼ੋਰ ਲਾ ਲਾ ਕੇ ਉੱਥੇ ਆ, ਹੁਣ ਥੋੜ੍ਹਾ ਜਿਹਾ ਬਣਾਇਆ, ਨਹੀਂ ਤਾਂ ਕਹਿੰਦੇ ਕੀ ਫਾਇਦਾ। ਮੈਂ ਕਿਹਾ ਜੀ ਥੋੜ੍ਹਾ ਜਿਹਾ ਤਾਂ ਬਣਾ ਲਓ, ਹੁਣ ਸੰਗਤ ਇੱਥੇ ਬਾਹਰ ਬਹਿੰਦੀ ਆ, ਮੀਂਹ ਪੈ ਜਾਂਦਾ ਕਦੇ ਹੁੰਦਾ। 2 ਕਮਰੇ ਸੀ ਉਹਨੂੰ, 2-3 ਕੁ ਬਸ। ਉਹ ਵੀ ਸੰਤ ਬਾਬਾ ਸੁੱਚਾ ਸਿੰਘ ਜਵੱਦੀ ਵਾਲੇ, ਉਹਨਾਂ ਨਾਲ ਕਾਫ਼ੀ ਦੇਰ ਉਹ ਬਣਾ ਕੇ ਆਏ ਸੀ ਉਹ ਕਮਰੇ ਸਾਰਾ। ਉੱਥੇ ਬਾਬਾ ਜੀ ਨੇ ਉੱਥੇ 12 ਸਾਲ ਦੇ ਲਗਭਗ ਸੇਵਾ ਕੀਤੀ ਹੈ, ਇਹ ਆਮ ਨਹੀਂ ਪਤਾ ਕਿਸੇ ਨੂੰ ਜ਼ਿਆਦਾ। ਸੋ ਬਸ ਕਹਿੰਦੇ ਇਹੀ ਕਮਰੇ ਠੀਕ ਹੈ। ਮੈਂ ਕਿਹਾ ਤੁਸੀਂ ਬਣਾਉਂਦੇ ਕਿਉਂ ਨਹੀਂ? ਇੱਕ ਦਿਨ ਇਕੱਲਿਆਂ ਨਾਲ ਗੱਲ ਕੀਤੀ, ਮੈਂ ਤੁਸੀਂ ਕਮਰੇ ਨਹੀਂ ਬਣਾਉਂਦੇ, ਇੱਥੇ ਸੰਗਤ ਤੰਗ ਹੁੰਦੀ ਹੈ। ਉਹ ਕਹਿੰਦੇ ਹੋਰ ਥਾਵਾਂ 'ਤੇ ਦੇਖ ਲੈ ਜਿੱਥੇ ਬਣੇ ਹੋਏ ਨੇ, ਸੰਗ ਮਰਮਰ ਲੱਗੇ, ਡਾਂਗਾਂ ਚੱਲਦੀਆਂ, ਕੀ ਫਾਇਦਾ? ਬਾਅਦ 'ਚ ਇੱਥੇ ਲੜਾਈ ਹੋਊਗੀ, ਮੈਂ ਇੱਥੇ ਗੱਦੀ 'ਤੇ ਬਹਿਣਾ? ਕਹਿੰਦੇ ਮੈਂ ਕਹਿੰਦਾ ਨਾ ਕੁਛ ਹੋਵੇ ਨਾ ਲੜਾਈ ਹੋਵੇ। ਕਹਿੰਦੇ ਮੈਂ ਤਾਂ ਮਾਇਆ ਵੀ ਨਹੀਂ ਰੱਖਦਾ, ਮਾਇਆ ਵੀ ਵੰਡੀ ਜਾਂਦਾ, ਜਿੰਨੀ ਆਉਂਦੀ ਸਭ ਦੇ ਦਈ ਦੀ ਹੈ। ਗੁਰੂ ਘਰਾਂ ਨੂੰ ਆ ਗਿਆ, ਕੋਈ ਮੰਦਰਾਂ ਵਾਲਿਆਂ ਨੂੰ, ਉਹਨਾਂ ਨੂੰ ਦੇ ਦਿੰਦੇ ਹਾਂ। ਮਸਜਿਦ ਵਾਲਾ ਜੇ ਉਹਨੂੰ ਦੇ ਦਿੰਦੇ ਹਾਂ, ਅੱਖਾਂ ਦਾ ਕੈਂਪ ਲੱਗਣਾ ਜੀ ਉਹਨੂੰ ਦੇ ਦਿੰਦੇ ਹਾਂ, ਅਸੀਂ ਬਾਬਾ ਜੀ ਸਕੂਲ ਬਣਾਉਣਾ ਉਹਨੂੰ ਦੇ ਦਿੰਦੇ ਹਾਂ। ਜਿੰਨੇ ਸੰਸਾਰ 'ਚ ਧਾਰਮਿਕ ਕੰਮ ਚੱਲਦੇ ਆ, ਹੁਣ ਦਮਦਮਾ ਸਾਹਿਬ ਜਿਹੜਾ ਕਾਲਜ ਖੁੱਲ੍ਹਿਆ ਇੰਜੀਨੀਅਰਿੰਗ ਕਾਲਜ, ਪਤਾ ਨਹੀਂ ਉੱਥੇ 11 ਬੱਚਿਆਂ ਦੀ ਫੀਸ ਆਪ ਲਈ ਹੋਈ ਵੀ ਇਹਨਾਂ ਦੀ ਫੀਸ ਅਸੀਂ ਦੇਵੇਂ, ਗਰੀਬ ਨੇ। ਕਈ ਸਕੂਲਾਂ 'ਚ ਲਈ ਆ, ਕਈ ਕਾਲਜਾਂ 'ਚ ਲਈ ਹੋਈ ਆ, ਕਈ ਕੁੜੀਆਂ ਦੇ ਸਕੂਲ ਉਹਨਾਂ ਨੇ ਆਪ ਬਣਾਏ ਨੇ, ਡੇਰੇ ਦੇ ਨਾਲ ਸਕੂਲ ਬਣਾਇਆ ਕੁੜੀਆਂ ਦਾ। ਕਹਿੰਦੇ ਨਾ ਭਾਈ, ਬੀਬੀਆਂ ਬੱਸਾਂ ਜਾਂਦੀਆਂ। ਇੱਕ ਵਾਰੀ ਮਾਨਪੁਰ ਖੰਡ ਜਿੱਥੇ ਪੈਂਦਾ ਸਾਰਿਆਂ ਨੂੰ, ਜਿਹਨਾਂ ਉਹਨਾਂ ਇਲਾਕੇ ਲੋਕਾਂ ਨੂੰ ਪਤਾ, ਮਾਨਪੁਰ ਖੰਡ ਵਾਲੀ ਬੀਬੀ ਨੇ ਸਕੂਲ ਉੱਥੇ ਬਣਾਇਆ ਸੀ। ਦੁਪਹਿਰੇ ਗਰਮੀ 'ਚ ਕੁੜੀਆਂ ਬਾਹਰ ਖੜੀਆਂ ਸਕੂਲ ਦੇ, ਗੱਡੀ ਰੋਕ ਪਈ ਹਰੀ ਸਿੰਘ। ਕੁਦਰਤੀ ਗੱਲ ਹੈ ਵੀ ਉਹ ਬਾਬਾ ਆਨੰਦ ਸਿੰਘ ਕਲੇਰਾਂ ਵਾਲਾ ਡਰਾਈਵਰ ਹਰੀ ਸਿੰਘ ਸੀ ਨਾ, ਬਾਬਿਆਂ ਦਾ ਹੁਣ ਵੀ ਡਰਾਈਵਰ ਹੰਸਾਲੀ ਆਉਂਦਾ, ਉਹਨਾਂ ਵੀ ਹਰੀ ਸਿੰਘ ਹੈ। ਉਹ ਪਹਿਲਾਂ ਡਰਾਈਵਰ ਇੱਕ ਹੁੰਦਾ ਸੀ ਬਾਬਿਆਂ ਦਾ, ਅਬਚਲ ਸਿੰਘ। ਕਹਿੰਦੇ ਅਬਚਲ, ਗੱਡੀ ਰੋਕ ਭਾਈ, ਗੱਡੀ ਰੋਕੀ। ਬੀਬੀ ਉਹ ਤੁਸੀਂ ਇੱਥੇ ਖੜੀ ਹੈ ਭਾਈ ਧੁੱਪ 'ਚ? ਕਹਿੰਦੇ ਬਾਬਾ ਜੀ, ਸਾਡੀ ਬੱਸ ਸਕੂਲ ਦੀ ਛੱਡਣ ਗਈ ਬੱਚਿਆਂ ਨੂੰ, ਫਿਰ ਉਹ ਆਊਗੀ, ਫਿਰ ਸਾਨੂੰ ਲੈ ਕੇ ਜਾਊਗੀ। ਬਾਬਾ ਜੀ ਤਾਂ ਉੱਥੇ ਹੀ ਉਤਰਿਆ ਜੀ ਥੱਲੇ ਗੱਡੀ ਤੋਂ, ਉਤਰੋ ਸਾਰੇ ਸੇਵਾਦਾਰ। ਚਲੋ, ਚਾਬੀ ਫੜਾਤੀ ਕਾਲਜ ਦੇ ਪ੍ਰਿੰਸੀਪਲ ਨੂੰ ਆਪਦੀ ਗੱਡੀ ਦੀ। ਕੁੜੀਆਂ ਨੂੰ ਬਿਲਕੁਲ ਨਹੀਂ ਖੜਨ ਦੇਣਾ ਇੱਥੇ, ਕੁੜੀਆਂ ਵਿਚਾਰੀਆਂ, ਧੀਆਂ ਭੈਣਾਂ, ਇੱਜ਼ਤ ਸਾਰੇ ਸਾਂਝੀ। ਆ ਲਓ ਭਾਈ, ਗੱਡੀ ਲੈ ਲਓ ਸਕੂਲ ਵਾਸਤੇ, ਅਸੀਂ ਤੁਰ ਕੇ ਚਲੇ ਜਾਓ। ਉੱਥੋਂ ਤੁਰ ਪਏ ਜੀ ਗੱਡੀ ਦੇ ਕੇ ਉਹਨਾਂ ਨੂੰ। ਉਹ ਤਾਂ ਮਗਰੋਂ ਕਿਤੇ ਇੱਕ ਹੋਰ ਮਹਾਂਪੁਰਖ ਨੇ ਉਹਨਾਂ ਦੇ ਨਾਲ ਦੇ ਹੀ, ਬਾਬੇ ਆਰਾਮ ਸਿੰਘ ਗੰਢੂਆਂ ਵਾਲੇ, ਉਹ ਕਿਤੇ ਮਗਰੋਂ ਗੱਡੀ ਲੈ ਕੇ। ਉਹ ਕਹਿੰਦੇ ਉਹ ਬਾਬੇ ਤੁਰੇ ਜਾਂਦੇ ਨੇ, ਉਹਨੇ ਗੱਡੀ ਉਤਰੇ, ਕਹਿੰਦਾ ਬਾਬਾ ਜੀ ਆਹ ਤੁਹਾਡੀ ਗੱਡੀ ਹੈ, ਬੈਠੋ ਵਿੱਚ। ਚਾਬੀ ਉਹਨੇ ਗਾਹਾਂ ਆਪਦੀ ਬਾਬਾ ਜੀ ਡਰਾਈਵਰ ਨੂੰ ਫੜਾ ਦਿੱਤੀ। ਬਾਬੇ ਕਹਿੰਦੇ ਤੁਸੀਂ? ਕਹਿੰਦੇ ਮੈਂ ਆ ਜਾਂਦਾ, ਕੋਈ ਨਹੀਂ ਤੁਸੀਂ ਚੱਲੋ। ਉਹ ਡਰਾਈਵਰ ਕਹਿੰਦਾ ਅਸੀਂ ਹੰਸਾਲੀ ਹਲੇ ਬਾਅਦ 'ਚ ਪਹੁੰਚੇ, ਗੰਢੂ ਵਾਲੇ ਪਹਿਲਾਂ ਬੈਠੇ ਉੱਥੇ ਮੂਹਰੇ, ਕਿਉਂਕਿ ਉਹ ਦੂਜੀ ਤਰ੍ਹਾਂ ਹੀ ਪਹੁੰਚ ਜਾਂਦੇ ਸੀ। ਇਸ ਤਰ੍ਹਾਂ ਉਹਨਾਂ ਨੇ ਤਾਂ ਅਸੀਂ ਕਈ ਵਾਰ ਦੇਖਿਆ, ਇਹ ਹੁਣ ਵੀ ਦੇਖ ਲੈਂਦੇ ਹਾਂ ਕੌਤਕ ਉਹਨਾਂ ਦੇ। ਤੋ ਕਹਿਣ ਤੋਂ ਭਾਵ ਹੈ ਕਿ ਮਹਾਂਪੁਰਖਾਂ ਦੇ ਅੰਦਰ ਇੰਨੀ ਪਰਉਪਕਾਰ ਅਵਸਥਾ ਹੁੰਦੀ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਦਿਆਲੂ ਹੁੰਦੇ ਨੇ ਬੜੇ ਮਹਾਂਪੁਰਖ। ਤਾਂ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆਂ, ਪ੍ਰਾਣਾਂ ਦਾ ਪ੍ਰੀਤਮ ਜੋ ਸੁਆਮੀ ਆ ਉਸ ਗੋਬਿੰਦ ਦੇ ਗੁਣਾਂ ਨੂੰ ਰੋਜ਼ ਰੋਜ਼ ਗਾਉਂਦਾ, ਤੁਸੀਂ ਵੀ ਗਾਉਣਾ ਕਰੋ। ਸੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ। ਤਾਂ ਮਹਾਰਾਜ ਕਹਿੰਦੇ ਜਿਸ ਵੇਲੇ ਚੰਗੇ ਦਿਨ ਆਏ ਤਾਂ ਫੜ ਕੇ ਗਲ ਨਾਲ ਲਾ ਲਿਆ, ਅੰਤਰਜਾਮੀ ਵਾਹਿਗੁਰ ਨਾਲ ਮਿਲ ਗਏ ਹਾਂ, ਅਕਾਲ ਪੁਰਖ ਦੀ ਕਿਰਪਾ ਹੋ ਗਈ ਹੈ। ਸਤ ਸੰਤੋਖ ਵੱਜੈ ਵਾਜੇ ਅਨਹਦਾ ਚੁਣਕਾਰੇ। ਸਤ ਸੰਤੋਖ ਦੇ ਸਹਿਤ ਇੱਕ ਰਸ ਰੁਣ ਚੁਣਕਾਰ ਸੰਗਿਆ ਦੇ ਵਾਜੇ ਹਿਰਦੇ 'ਚ ਵੱਜ ਆਏ ਨੇ। ਸੁਣ ਪੈ ਬਿਨਾਸੇ ਨਾਨਕ ਸਗਲ ਨਾਨਕ ਪ੍ਰਭ ਪੁਰਖ ਕਰਨੈ ਹਾਰੇ। ਸੁਣ ਪੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨੈ ਹਾਰੇ। ਮਹਾਰਾਜ ਕਥਨ ਕਰਦੇ ਨੇ ਕਰਨਹਾਰ ਵਾਹਿਗੁਰੂ ਪ੍ਰਭੂ ਪੁਰਖ ਦੇ ਜਸ ਨੂੰ ਸੁਣ ਕੇ ਸਾਰੇ ਡਰ ਨਾਸ ਹੋ ਗਏ। ਉਹਨਾਂ ਵਾਜਿਆਂ ਦੀ ਧੁਨ ਸੁਣਨ ਨਾਲ ਸਾਰੇ ਡਰ ਨਾਸ ਹੋ ਗਏ ਅਤੇ ਪ੍ਰਭੂ ਪੁਰਖ ਨੂੰ ਸਭ ਗੱਲਾਂ ਦੇ ਕਰਨ ਨਾਲ ਨਿਸ਼ਚੇ ਕੀਤਾ ਉਹ ਵਾਹਿਗੁਰੂ ਕਰਦਾ। ਉਪਜਿਆ ਤਤ ਗਿਆਨ ਸਾਹੁਰੈ ਪਈਐ ਇੱਕ ਹਰ ਬਲਰਾਮ ਜੀਓ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ, ਉਪਜਿਆ ਤਤ ਗਿਆਨ ਸਾਹੁਰੈ ਪਈਐ ਇੱਕ ਹਰ ਬਲਰਾਮ ਜੀਓ। ਜਿਸ ਵੇਲੇ ਤਤ ਗਿਆਨ ਯਥਾਰਥ ਸਰੂਪ ਦਾ ਗਿਆਨ ਪੈਦਾ ਹੋਇਆ ਤਾਂ ਸਹੁਰੇ ਹੁੰਦੇ ਪਈਐ, ਤੋਂ ਭਾਵ ਸਹੁਰੇ ਤੇ ਪਈਐ ਹੁੰਦਾ ਲੋਕ ਪ੍ਰਲੋਕ 'ਚ ਬਲਿਹਾਰ ਜਾਣੇ ਯੋਗ ਇੱਕ ਰਾਮ ਹਰੀ ਨੂੰ ਵਿਆਪਕ ਦੇਖਿਆ। ਬ੍ਰਹਮੈ ਬ੍ਰਹਮ ਮਿਲਿਆ ਕੋਈ ਨਾ ਸਾਕੈ ਭਿੰਨ ਕਰ ਬਲਰਾਮ ਜੀਓ। ਜਿਸ ਵੇਲੇ ਬ੍ਰਹਮ ਰੂਪ ਹੋ ਕੇ ਬ੍ਰਹਮ ਨਾਲ ਮਿਲਿਆ ਤਾਂ ਬਲਿਹਾਰ ਜਾਣੇ ਯੋਗ ਰਾਮ ਤੋਂ ਕੋਈ ਵੀ ਇਹਨੂੰ ਵੱਖਰਾ ਨਹੀਂ ਕਰ ਸਕਦਾ। ਮੈਨੂੰ ਯਾਦ ਆ ਗਿਆ ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦਾ ਐਕਸੀਡੈਂਟ ਹੋਇਆ ਸੀ ਲੋਡੋਵਾਲ ਦੇ ਕੋਲ, ਉਦੋਂ ਮਲਸੀਹਾਂ ਤੋਂ ਚੱਲੇ ਸੀ ਅਸੀਂ ਸਾਰੇ ਜਾਣੇ, ਇੱਕ ਮਿੰਨੀ ਬੱਸ, ਇੱਕ ਕਾਰ, ਇੱਕ ਜੀਪ ਦੇ ਵਿੱਚ ਸੀਗੇ। ਤਾਂ ਉਸ ਵਕਤ ਉਹ ਗਰੇਵਾਲ ਪਰਿਵਾਰ ਸੀ ਲੁਧਿਆਣੇ, ਬਹੁਤ ਸੇਵਾ ਕੀਤੀ ਉਸ ਪਰਿਵਾਰ ਨੇ, ਬਹੁਤ ਸੇਵਾ ਕੀਤੀ। 3 ਤਰੀਕ ਨੂੰ ਐਕਸੀਡੈਂਟ ਹੋਇਆ ਸੀ, 3 ਅਗਸਤ 1977 ਨੂੰ। 16 ਤਰੀਕ ਸ਼ਾਮ ਨੂੰ 6 ਵਜੇ ਸਰੀਰ ਛੱਡਿਆ ਸੀ ਮਹਾਂਪੁਰਸ਼ਾਂ ਨੇ। ਇੰਨੇ ਦਿਨ ਹੋਸਪਿਟਲ ਵਿੱਚ ਰਹੇ ਸੀਗੇ ਉਹ। ਰੋਜ਼ ਅਖੰਡ ਪਾਠ ਸਾਹਿਬ ਉੱਥੇ ਪ੍ਰਕਾਸ਼ ਹੋਣੇ ਉਹਨਾਂ ਦੇ ਘਰੇ, ਉੱਚੇ ਪੁਲ ਦੇ ਕੋਲ ਉਹ ਘਰ ਸੀ ਪਹਿਲਾਂ ਉਹਨਾਂ ਦਾ। ਤੋ ਇਸ ਪ੍ਰਕਾਰ ਜਦੋਂ ਅਖੰਡ ਪਾਠ ਸਾਹਿਬ ਅਖੀਰਲਾ ਜਿਸ ਦਿਨ ਹੋਇਆ, ਭਾਈ ਦਲਵੀਰ ਸਿੰਘ ਅਭਿਆਸੀ ਮਹਾਂਪੁਰਖਾਂ ਲਈ 25-24 ਸਾਹਿਬ ਦੇ ਪਾਠ 101 ਜਪਜੀ ਸਾਹਿਬ ਕਰਦੇ ਸੀ। ਰਾਤ ਨੂੰ ਸੁੱਤੇ ਜਦੋਂ ਸਵੇਰੇ ਉੱਠੇ ਬੜੇ ਉਦਾਸ, ਮੈਂ ਕੀ ਗੱਲ ਹੋ ਗਈ? ਕਹਿੰਦੇ ਫੇਰ ਦੱਸੂੰਗਾ। ਉਦੋਂ ਹਰਚਰਨ ਸਿੰਘ ਜੀ ਮੁਕਤਾ ਆਪਣੇ ਜਥੇ 'ਚ ਹੁੰਦੇ ਸੀ, ਹੋਰ ਸਾਰੇ ਪਾਠੀ ਸਿੰਘ ਅਸੀਂ ਤਾਂ ਉਦੋਂ ਰੌਲ 'ਤੇ ਜਪਜੀ ਸਾਹਿਬ ਦੀ ਰੌਲ 'ਤੇ ਲਾਉਣ ਨਾਲ ਸੁਖਮਨੀ ਸਾਹਿਬ ਦੀ ਇੱਕ 'ਤੇ ਰੌਲ ਲਾਉਣੀ ਤਾਂ ਉਦੋਂ ਇਹ ਅਖੰਡ ਪਾਠ ਸਾਹਿਬ ਦਾ ਭੋਗ 16 ਅਗਸਤ ਨੂੰ ਸਵੇਰੇ ਜਦ ਪਿਆ ਤਾਂ ਇਹ ਸ਼੍ਰੀ ਮੁੱਖ ਵਾਕ ਆਇਆ ਸੀ ਉਦੋਂ ਇਹ ਸ਼ਬਦ ਦਾ। ਜਦੋਂ ਇੱਥੇ ਗੱਲ ਆਈ ਨਾ ਬ੍ਰਹਮੈ ਬ੍ਰਹਮ ਮਿਲਿਆ ਕੋਈ ਨਾ ਸੱਕ ਹੈ ਭਿੰਨ ਕਰ ਬਲਰਾਮ ਜੀ, ਉਦੋਂ ਮਨ 'ਚ ਗੱਲ ਖੜਕੀ ਵੀ ਗੱਲ ਖਰਾਬ ਜੀ ਲੱਗਦੀ ਕਿਤੇ ਨਾ ਵੀ ਲੀਨ ਹੀ ਹੋ ਜਾਵੇ ਕੰਮ। ਮੈਨੂੰ ਕਿਹਾ ਵੀ ਸੀ ਕਈ ਸਾਲ ਪਹਿਲਾਂ, ਕਹਿੰਦੇ ਮੇਰੀ ਉਮਰ ਠਾਕੁਰ ਸਾਹਿਬ 7 ਸਾਲ ਹੋਰ ਹੈ, ਥੋੜ੍ਹੀ ਹੈ। ਮੈਂ ਕਹਿੰਦੇ ਮੈਨੂੰ ਮਹਾਂਪੁਰਖਾਂ ਨੇ ਕਿਹਾ ਤੂੰ ਵਧਾ ਲਈ ਬੇਨਤੀ ਕਰ ਲਈ ਸਿੰਘ ਤਾਂ ਅਰਦਾਸਾਂ ਕਰਾ ਲਈ ਐਂ ਕਰਨੀ। ਕਹਿੰਦੇ ਮੈਂ ਕਿਹਾ ਮੈਂ 7 ਸਾਲਾਂ 'ਚ 100 ਸਾਲ ਜਿੰਨਾ ਕੰਮ ਵੈਸੇ ਹੀ ਕਰ ਜਾਣਾ। ਮੈਂ ਕਹਿੰਦੇ ਜ਼ਿਆਦਾ ਚਿਰ ਨਾ ਹੀ ਰਹਾਂ, ਸੱਚਖੰਡ 'ਚ ਕਿੰਨਾ ਆਨੰਦ ਹੈ। ਇਸ ਪ੍ਰਕਾਰ ਇਹ ਸ਼ਬਦ ਉਸ ਵਕਤ ਹੁਕਮਨਾਮੇ ਦੇ ਰੂਪ ਵਿੱਚ ਆਇਆ ਸੀ ਅਖੀਰਲਾ। ਬਿਸਮ ਪੇਖੈ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ। ਸੋ ਜਿਹਦਾ ਦੇਖਣਾ ਬਿਸਮ ਅਸਚਰਜ ਹੈ, ਜਿਹਦਾ ਸੁਣਨਾ ਵੀ ਅਸਚਰਜ ਹੈ, ਉਹ ਅਸਚਰਜ ਰੂਪ ਪਰਮਾਤਮਾ ਨਿਗਾਹ ਆਇਆ। ਜਲ ਥਲ ਮਹੀਅਲ ਪੂਰਨ ਸਵਾਮੀ ਘਟ ਘਟ ਰਹਿਆ ਸਮਾਇਆ। ਉਹ ਸਵਾਮੀ ਜਲਾਂ ਵਿੱਚ ਥਲਾਂ ਵਿੱਚ ਮਹੀ ਧਰਤੀ ਅਤੇ ਆਲ ਆਕਾਸ਼ ਵਿੱਚ ਪੂਰਨਾ ਅਤੇ ਸਭ ਘਟਾਂ ਘਟਾਂ ਵਿੱਚ ਸਮਾ ਰਿਹਾ। ਜਿਸ 'ਤੇ ਉਪਜਿਆ ਅਤੇ ਸਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ। ਜਿਸ ਬ੍ਰਹਮ ਦੇ ਅਗਿਆਨ ਤੋਂ ਇਹ ਉਪਜਿਆ ਭਾਵ ਜੀਵ ਰੂਪ ਕਰਕੇ ਮੰਨਿਆ ਗਿਆ, ਉਸੀ ਬ੍ਰਹਮ ਦੇ ਗਿਆਨ ਕਰਕੇ ਉਸ ਦੇ ਵਿੱਚ ਜਾ ਕੇ ਸਮਾ ਗਿਆ। ਤੁਹਾਨੂੰ ਪਤਾ ਦੁਨੀਆਂ ਅਗਿਆਨ ਤੋਂ ਪੈਦਾ ਹੁੰਦੀ ਹੈ, ਗਿਆਨ ਤੋਂ ਨਹੀਂ ਹੁੰਦੀ, ਗਿਆਨ ਨਾਲ ਦੁਨੀਆਂ ਮਿਟ ਜਾਂਦੀ ਹੈ। ਜਿਵੇਂ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੂੰ ਪੁੱਛਿਆ ਜੀ ਕਥਾ ਤੁਸੀਂ ਕਿਵੇਂ ਕਿਹਨੂੰ ਸੁਣਾਉਂਦੇ ਹੋ, ਬ੍ਰਹਮ ਗਿਆਨੀ ਨੂੰ ਤਾਂ ਸਾਰੇ ਬ੍ਰਹਮ ਹੀ ਦੀਂਦਾ ਹੁੰਦਾ। ਕਹਿੰਦੇ ਅਗਿਆਨਤਾ ਦੀ ਅੰਸ਼ ਨੂੰ ਲੈ ਕੇ ਮੈਂ ਫਿਰ ਉਸ ਅਵਸਥਾ 'ਚ ਮੁੜ ਕੇ ਉੱਥੇ ਜਾ ਕੇ ਸੁਣਾ ਦਿੰਦਾ। ਇੱਥੇ ਵੀ ਇਹੀ ਲਿਖਿਆ ਕਿ ਬ੍ਰਹਮ ਦੇ ਅਗਿਆਨ ਤੋਂ ਇਹ ਜੀਵ ਉਪਜਿਆ, ਜੀਵ ਕਰਕੇ ਇਹ ਮੰਨਿਆ, ਜਿਸ 'ਤੇ ਉਪਜਿਆ ਫਿਰ ਗਿਆਨ ਕਰਕੇ ਉਹਦੇ 'ਚ ਸਮਾ ਜਾਂਦਾ, ਉਹਦੀ ਕੋਈ ਕੀਮਤ ਨਹੀਂ ਕਹੀ ਜਾ ਸਕਦੀ। ਜਿਸ ਕੇ ਚਲਤ ਨਾ ਜਾਹੀ ਲੱਖਣੇ ਨਾਨਕ ਤਿਸਹਿ ਤੇ ਆਏ। ਮਹਾਰਾਜ ਕਥਨ ਕਰਦੇ ਨੇ ਜਿਹਦੇ ਚਲਤ ਕੌਤਕ ਜਾਣੇ ਨਹੀਂ ਜਾਂਦੇ, ਅਸੀਂ ਉਸੇ ਨੂੰ ਧਿਆਉਂਦੇ ਹਾਂ, ਤੁਸੀਂ ਉਸ ਨੂੰ ਧਿਆਉਣਾ ਕਰੋ ਭਾਈ। ਰਾਗ ਸੂਹੀ ਛੰਤ ਮਹੱਲਾ ਪੰਜਵਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੇਨਤੀ ਕੀਤੀ ਮਹਾਰਾਜ ਆਪ ਕਿਸ ਕੰਮ ਵਿੱਚ ਲੱਗੇ ਹੋਏ ਹੋ, ਕਿਹੜਾ ਕੰਮ ਹੈ? ਕਹਿੰਦੇ ਪਰਮੇਸ਼ਰ ਤਾਂ ਕੋਈ ਕਾਰਜ ਕਰਦਾ ਹੀ ਨਹੀਂ। ਕਹਿੰਦੇ ਹਾਂ ਭਾਈ, ਕਰਦਾ ਨਜ਼ਰ ਨਹੀਂ ਆਉਂਦਾ, ਕਰਦਾ ਸਾਰਾ ਕੁਛ ਉਹ ਆਪ ਹੀ ਹੈ। ਇਸੇ ਪ੍ਰਕਾਰ ਜਿਹੜਾ ਅਸੀਂ ਕਾਰਜ ਕਰਦੇ ਹਾਂ ਨਾ, ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਦੇ, ਇਹਦੇ ਨਾਲ ਸਾਡੇ ਆਪਣੇ ਹੀ ਆਪ ਕੰਮ ਹੋਈ ਜਾਂਦੇ ਨੇ। ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਆਂਦਿਨ ਜਾਗੇ। ਗੋਬਿੰਦ ਦੇ ਗੁਣ ਗਾਉਣ ਲੱਗੇ ਹਾਂ ਅਤੇ ਰਾਤ ਦਿਨ ਹਰੀ ਦੇ ਪ੍ਰੇਮ ਵਿੱਚ ਜਾਗਦੇ ਹਾਂ। ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ। ਵਾਹਿਗੁਰੂ ਦੇ ਪਿਆਰੇ ਸੰਤ ਮਿਲੇ ਨੇ, ਸਾਰੀਆਂ ਸੰਗਤਾਂ ਸਾਡੀਆਂ, ਬਾਬਾ ਬੁੱਢਾ ਜੀ ਵਰਗੇ ਅਤੇ ਹੋਰ ਜਿੰਨੇ ਸੀ, ਕੋਈ ਅੰਤ ਹੈ? ਕੋਈ ਸਿੰਘਾਂ ਦੇ ਨਾਂ ਲਈਏ ਜੇ। ਇਸ ਕਰਕੇ ਹਰੀ ਦੇ ਰੰਗ ਵਿੱਚ ਜਾਗੇ ਹਾਂ ਅਤੇ ਪਾਪ ਸਾਰੇ ਭਾਗੇ ਭੱਜ ਗਏ ਨੇ। ਸੰਗਤਾਂ ਦਾ ਬਹੁਤ ਸਤਿਕਾਰ ਕਰਦੇ ਸਤਿਗੁਰੂ, ਮਹਾਂਪੁਰਖਾਂ ਦਾ, ਨਾਮ ਜਪਣ ਵਾਲਿਆਂ ਦਾ। ਕੋਈ ਵੀ ਨਾਮ ਜਪਣ ਵਾਲਾ ਸੰਗਤ ਨੂੰ ਦੁਪੱਖਾ ਕਰਦੇ ਹੁੰਦੇ ਸੀ, ਚਰਨ ਘੁੱਟਣੇ ਸੰਗਤ ਦੇ ਜਾ ਕੇ ਰਾਤ ਨੂੰ ਸੁੱਤੇ ਪਿਆ ਪਤਾ ਲੱਗਦਾ ਸੀ ਕਿਤੇ। ਮਹਾਂਪੁਰਖ ਵੀ ਇਹੀ ਕਰਦੇ ਹੁੰਦੇ ਸੀ, ਮੈਨੂੰ ਯਾਦ ਆ ਗਿਆ, ਕਹਿਣਾ ਵੀ ਸਿੰਘ ਥੱਕੇ ਹੋਏ ਨੇ। ਜਦ ਅਭਿਆਸੀ ਸਿੰਘ 9 ਅਭਿਆਸੀ ਸਿੰਘ ਲਾਏ ਸੀ ਰਾਤ ਨੂੰ ਜਾ ਕੇ, ਉਹਨਾਂ ਨੂੰ ਹੁਣ ਉਹ ਘੂਕ ਸੁੱਤੇ ਥੱਕੇ ਹੁੰਦੇ ਸੀ, ਰਾਤ ਨੂੰ ਘੁੱਟ ਕੱਟ ਕੇ ਜਾ ਕੇ ਆਪ ਘੁੱਟ ਕੇ ਆਉਣਾ ਬਾਬਾ ਜੀ ਨੇ, ਸੰਤ ਜਰਨੈਲ ਸਿੰਘ ਜੀ ਖਾਲਸਾ ਨੇ। ਉਹ ਫਿਰ ਬਾਅਦ 'ਚ ਪਤਾ ਲੱਗਿਆ ਵੀ ਰਾਤ ਨੂੰ ਚੋਰੀ ਘੁੱਟਣ ਆਉਂਦੇ ਨੇ, ਫਿਰ ਸਿੰਘਾਂ ਨੇ ਅੰਦਰੋਂ ਕੁੰਡੀ ਲਾ ਕੇ ਸੌਣਾ। ਗੁਰ ਚਰਨ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ। ਗੁਰਾਂ ਦੇ ਚਰਨਾਂ ਨਾਲ ਲੱਗਣ ਕਰਕੇ ਭਰਮ ਭੱਜ ਗਏ ਅਤੇ ਸਾਰਿਆਂ ਕੰਮਾਂ ਨੂੰ ਸਵਾਰ ਲਿਆ। ਸੁਣ ਸ਼ਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਾਗੇ। ਕੰਨਾਂ ਨਾਲ ਗੁਰਬਾਣੀ ਸੁਣ ਕੇ ਇਹ ਗੱਲ ਸਹਿਜੇ ਜਾਣੀ ਹੈ ਕਿ ਹਰੀ ਦਾ ਨਾਮ ਜਪਣਾ ਵੱਡਿਆਂ ਭਾਗਾਂ ਕਰਕੇ ਹੁੰਦਾ ਹੈ। ਇੱਥੇ ਵੀ ਇੱਕ ਲਾਂ ਰਹਿ ਗਈ, ਫਿਰ ਦੁਬਾਰਾ ਪੜ੍ਹਦੇ। ਸੁਣ ਸ਼ਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਾਗੈ। ਭਾਗੈ ਗੱਗੇ ਦਲਾਈਆਂ ਨੇ। ਕੰਨਾਂ ਨਾਲ ਗੁਰਬਾਣੀ ਸੁਣ ਕੇ ਇਹ ਗੱਲ ਸਹਿਜੇ ਜਾਣੀ ਹੈ ਕਿ ਹਰੀ ਨਾਮ ਦਾ ਜਪਣਾ ਵੱਡਿਆਂ ਭਾਗਾਂ ਕਰਕੇ ਹੁੰਦਾ। ਕੰਨਾਂ ਨਾਲ ਗੁਰਬਾਣੀ ਸੁਣ ਕੇ ਵੱਡਿਆਂ ਭਾਗਾਂ ਕਰਕੇ ਹਰੀ ਨਾਮ ਜਪਿਆ ਤਾਂ ਸਹਿਜ ਅਵਸਥਾ ਭਾਵ ਗਿਆਨ ਅਵਸਥਾ ਵਿੱਚ ਜਾਣਨਾ ਕੀਤੀ ਹੈ। ਫਿਰ ਬਿਨਵੰਤ ਨਾਨਕ ਸਰਨ ਸੁਆਮੀ ਜੀਓ ਪਿੰਡ ਪ੍ਰਭ ਆਗੈ। ਮਹਾਰਾਜ ਕਥਨ ਕਰਦੇ ਨੇ, ਬਿਨਵੰਤ ਹੁੰਦਾ ਬੇਨਤੀ ਪੂਰਵਕ, ਕਿ ਅਸਾਂ ਨੇ ਸੁਆਮੀ ਦੀ ਸ਼ਰਨ ਵਿੱਚ ਪੈ ਕੇ ਵਾਹਿਗੁਰੂ ਦੀ ਆਗਿਆ ਹੁੰਦੀ ਆਗਿਆ ਵਿੱਚ ਰਹਿ ਕੇ ਆਪਣੇ ਜੀ ਪਿੰਡ ਸਰੀਰ, ਪਿੰਡ ਮਤਲਬ ਸਰੀਰ, ਵਾਹਿਗੁਰੂ ਦੀ ਆਗਿਆ ਅੱਗੇ ਅਰਪਣ ਕਰ ਦਿੱਤਾ ਹੈ। ਅਨਹਤ ਸ਼ਬਦ ਸੁਹਾਵਾ ਸੱਚ ਮੰਗਲ ਹਰ ਜਸ ਗਾਵਾ। ਉਸ ਸ਼ਬਦ ਹੁੰਦਾ ਭਾਵ ਬ੍ਰਹਮ, ਅਨਹਤ ਹੁੰਦਾ ਨਾਸ ਤੋਂ ਰਹਿਤ। ਸ਼ਬਦ ਜੋ ਬ੍ਰਹਮ ਹੈ, ਅਨਹਤ ਨਾਸ ਤੋਂ ਰਹਿਤ, ਅਤੇ ਇਸ ਪ੍ਰਕਾਰ ਜੋ ਸੁਹਾਵਾ ਸੋਭਨੀਕ ਹੈ, ਅਤੇ ਅਨਹਤ ਹੁੰਦਾ ਇੱਕ ਰਸ ਸੋਭਾ ਵਾਲਾ। ਮੰਗਲਾਂ ਦੇ ਕਰਨ ਵਾਲੇ ਹਰੀ ਦੇ ਸੱਚੇ ਜਸ ਨੂੰ ਮੈਂ ਗਾਉਂਦਾ ਹਾਂ। ਸੱਚ ਮੰਗਲ ਹਰ ਜਸ ਗਾਵਾਂ। ਗੁਣ ਗਾਏ ਹਰ ਹਰ ਦੁੱਖ ਨਾਸੇ, ਰਹੱਸ ਉਪਜੈ ਮਨ ਘਣਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਹਰ ਦੇ ਗੁਣ ਗਾਉਣ ਕਰਕੇ ਕੀ ਹੋ ਗਿਆ? ਦੁੱਖ ਨਾਸੇ, ਦੁੱਖ ਦੌੜ ਗਏ ਨੇ, ਅਤੇ ਮਨ ਵਿੱਚ ਘਣਾ ਹੁੰਦਾ, ਬਹੁਤ ਆਨੰਦ ਪੈਦਾ ਹੋਇਆ। ਮਨ ਤਨ ਨਿਰਮਲ, ਦੇਖ ਦਰਸ਼ਨ ਨਾਮ ਪ੍ਰਭ ਕਾ ਮੁੱਖ ਪਣਾ। ਸੋ ਜਾਂ ਵਾਹਿਗੁਰੂ ਦਾ ਨਾਮ ਮੂੰਹੋਂ ਉਚਾਰਿਆ ਅਤੇ ਦਰਸ਼ਨ ਨੂੰ ਵੇਖਿਆ ਤਾਂ ਮਨ ਤਨ ਨਿਰਮਲ ਹੋ ਗਿਆ ਹੈ, ਮੈਲ ਤੋਂ ਰਹਿਤ ਮਨ ਤਨ ਹੋਏ। ਰੇਣ ਸਾਧੂ ਪ੍ਰਭ ਆਗਾਧੂ, ਆਪਣੇ ਪ੍ਰਭ ਭਾਵਾਂ। ਸੋ ਮਹਾਰਾਜ ਕਹਿੰਦੇ ਨੇ 779 ਅੰਗ 'ਤੇ ਇਹ ਪਾਵਨ ਬਚਨ ਆਏ ਨੇ। ਹੋਏ ਰੇਣ ਸਾਧੂ ਪ੍ਰਭ ਆਰਾਧੂ, ਆਪਣੇ ਪ੍ਰਭ ਭਾਵਾਂ। ਸੰਤਾਂ ਦੀ ਰੇਣ ਭਾਵ ਧੂੜ ਹੋ ਕੇ ਪ੍ਰਭੂ ਨੂੰ ਆਰਾਧੀਏ ਤਾਂ ਆਪਣੇ ਵਾਹਿਗੁਰੂ ਨੂੰ ਭਾਵਾਂਗੇ, ਚੰਗੇ ਲੱਗਾਂਗੇ। ਬਿਨਵੰਤ ਨਾਨਕ ਦਇਆ ਧਾਰੋ, ਸਦਾ ਹਰ ਗੁਣ ਗਾਵਾਂ। ਮਹਾਰਾਜ ਕਥਨ ਕਰਦੇ, ਹੇ ਹਰੀ, ਹੇ ਪਰਮੇਸ਼ਰ, ਦਇਆ ਦ੍ਰਿਸ਼ਟੀ ਧਾਰਨਾ ਕਰੋ ਤਾਂ ਮੈਂ ਸਦਾ ਹੀ ਤੇਰੇ ਗੁਣ ਗਾਵਾਂਗਾ। ਗੁਰਮਿਲ ਸਾਗਰ ਤਰਿਆ, ਹਰ ਚਰਨ ਜਪਤ ਨਿਸਤਰਿਆ। ਗੁਰੂ ਨੂੰ ਮਿਲ ਕੇ ਸੰਸਾਰ ਸਮੁੰਦਰ ਤੋਂ ਤਰਿਆ ਹਾਂ, ਅਤੇ ਹਰੀ ਦੇ ਚਰਨਾਂ ਨੂੰ ਜਪ ਕੇ ਤਰਿਆ ਹਾਂ। ਜੋ ਵੀ ਸੰਸਾਰ ਸਮੁੰਦਰ ਤੋਂ ਤਰਿਆ, ਉਹ ਗੁਰਾਂ ਨਾਲ ਮਿਲ ਕੇ ਹੀ ਤਰਿਆ। ਕਹਿੰਦੇ ਜੇ ਹਰੀ ਦੇ ਚਰਨਾਂ ਨੂੰ ਜਪ ਕੇ ਜੇ ਜਪਿਆ ਜਾਂ, ਫਿਰ ਕਹਿੰਦੇ ਧਿਆਨ ਧਾਰ ਕੇ ਤਰਿਆ ਹੈ। ਹਰ ਚਰਨ ਤੇ ਆਏ ਸਭ ਫਲ ਪਾਏ, ਮਿਟੇ ਆਵਣ ਜਾਣਾ। ਹਰੀ ਦੇ ਚਰਨਾਂ ਦਾ ਧਿਆਨ ਧਾਰ ਕੇ ਸਾਰੇ ਫਲ ਪਾਏ, ਅਤੇ ਆਉਣਾ ਜਾਣਾ ਜੰਮਣਾ ਮਰਨਾ ਮਿਟ ਗਿਆ। ਭਾਏ ਭਗਤ ਸੁਭਾਏ, ਹਰ ਜਪ ਆਪਣੇ ਪ੍ਰਭ ਭਾਵਾਂ। ਭਾਏ ਭਗਤ ਹੁੰਦਾ ਪ੍ਰੇਮਾ ਭਗਤੀ ਕਰਕੇ ਸੁਭਾਵ ਕੀ ਹਰੀ ਨੂੰ ਜਪਿਆ ਅਤੇ ਆਪਣੇ ਵਾਹਿਗੁਰੂ ਨੂੰ ਭਾ ਗਿਆ। ਜਪ ਏਕ ਅਲੱਖ ਅਪਾਰ ਪੂਰਨ, ਤਿਸ ਬਿਨਾ ਨਹੀਂ ਕੋਈ। ਇੱਕ ਅਲੱਖ ਅਪਾਰ ਪੂਰਨ ਨੂੰ ਜਪਿਆ ਵਾਹਿਗੁਰੂ ਨੂੰ, ਅਤੇ ਇਹ ਨਿਸ਼ਚੇ ਕੀਤਾ ਕਿ ਉਸ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਬਿਨਵੰਤ ਨਾਨਕ ਗੁਰ ਭਰਮ ਖੋਇਆ, ਜਤ ਦੇਖਾਂ ਤਤ ਸੋਈ। ਮਹਾਰਾਜ ਕਥਨ ਕਰਦੇ ਨੇ, ਗੁਰਾਂ ਨੇ ਕਿਰਪਾ ਕਰਕੇ ਭਰਮ ਨਾਸ ਕਰ ਦਿੱਤਾ। ਹੁਣ ਜਿੱਥੇ ਦੇਖਦਾ ਉੱਥੇ ਉਹ ਵਾਹਿਗੁਰੂ ਦੇਖਦਾ। ਪਤਤ ਪਾਵਨ ਹਰ ਨਾਮਾ, ਪੂਰਨ ਸੰਤ ਜਨਾ ਕੇ ਕੰਮਾ। ਜਿਸ ਹਰੀ ਦਾ ਨਾਮ ਪਾਪੀਆਂ ਨੂੰ ਪਾਵਨ ਪਵਿੱਤਰ ਕਰਨ ਵਾਲਾ ਹੈ, ਉਹੀ ਹਰੀ ਸੰਤ ਜਨਾਂ ਦੇ ਕੰਮ ਪੂਰਨ ਕਰਦਾ, ਸਵਾਰਦਾ ਹੈ। ਗੁਰ ਸੰਤ ਪਾਇਆ, ਪ੍ਰਭ ਤੇ ਆਇਆ ਸਗਲ ਇੱਛਾ ਪੁੰਨੀਆਂ। ਜਿਹਨੇ ਸੰਤ ਹੁੰਦਾ ਸ਼ਾਂਤ ਸਰੂਪ ਗੁਰਾਂ ਨੂੰ ਪਾਇਆ। ਇੱਥੇ ਗੁਰ ਸੰਤ, ਇੱਥੇ ਸਤਿਗੁਰੂ ਨੂੰ ਕਿਹਾ ਸ਼ਾਂਤ ਆਤਮਾ ਰੂਪ ਸਤਿਗੁਰੂ ਮਹਾਰਾਜ ਜੀ। ਅਤੇ ਇਸ ਕਰਕੇ ਮਹਾਰਾਜ ਕਹਿੰਦੇ ਸ਼ਾਂਤ ਆਤਮਾ ਸਤਿਗੁਰਾਂ ਨੂੰ ਪਾਇਆ, ਅਤੇ ਪਰਮੇਸ਼ਰ ਨੂੰ ਧਿਆਉਣਾ ਕੀਤਾ, ਉਹਦੀਆਂ ਸਾਰੀਆਂ ਇੱਛਾਵਾਂ ਹੀ ਪੂਰਨ ਹੋ ਗਈਆਂ। ਆਉ ਤਾਪ ਬਿਨਸੇ ਸਦਾ ਸਰਸੇ, ਪ੍ਰਭ ਮਿਲੇ ਚਿਰੀ ਵਿਛੁੰਨਿਆ। ਜਿਸ ਵੇਲੇ ਸਰਸੇ ਹੋਏ, ਪ੍ਰੇਮ ਦੇ ਸਹਿਤ, ਬਹੁਤੇ ਜ਼ਿਆਦਾ ਅਧਿਕ ਆਨੰਦ ਦੇ ਸਹਿਤ ਹੋਏ, ਤਾਂ ਹਉਮੈ ਰੂਪੀ ਤਾਪ ਅਤੇ ਹਉਮੈ ਅਤੇ ਤਿੰਨੇ ਤਾਪ ਬਿਨਸ ਗਏ, ਤਾਂ ਚਿਰ ਦੇ ਵਿਛੜੇ ਹੋਏ ਜੋ ਵਾਹਿਗੁਰੂ ਜੀ ਸਨ ਉਹਨਾਂ ਨੂੰ ਮਿਲ ਪਏ, ਅਤੇ ਸਦਾ ਹੀ ਸਰਸੇ ਹੋਏ ਆਨੰਦ ਹੋ ਗਏ ਹੈ। ਮਨ ਸਾਤ ਆਈ ਵੱਜੀ ਵਧਾਈ, ਮਨੋ ਕਦੇ ਨਾ ਵੀਸਰੈ। ਜਿਹਦੇ ਮਨ ਵਿੱਚੋਂ ਉਹ ਵਾਹਿਗੁਰੂ ਕਦੇ ਨਹੀਂ ਭੁੱਲਦਾ, ਉਹਦੇ ਮਨ ਵਿੱਚ ਸ਼ਾਂਤੀ ਆ ਗਈ ਹੈ, ਅਤੇ ਆਨੰਦ ਦੀ ਵਧਾਈ ਵੱਜੀ ਹੈ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵ ਹਰੀ ਕੇਰਾ, ਮਨ ਜਿੰਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਬਿਨਵੰਤ ਨਾਨਕ ਸਤਿਗੁਰ ਦ੍ਰਿੜਾਇਆ, ਸਦਾ ਭਾਜ ਜਗਦੀਸ਼ਰੈ। ਮਹਾਰਾਜ ਕਥਨ ਕਰਦੇ, ਭਾਈ ਕਿ ਸਤਿਗੁਰਾਂ ਨੇ ਮੈਨੂੰ ਇਹ ਮੰਤਰ ਦ੍ਰਿੜ ਕਰਵਾਇਆ, ਪੱਕਾ ਕਰਾਇਆ, ਕੋਲ ਬਿਠਾ ਕੇ ਕਿ ਭਾਈ ਤੂੰ ਜਗਤ ਦੇ ਮਾਲਕ ਨੂੰ ਸਦਾ ਹੀ ਭਾਜ ਯਾਦ ਕਰ, ਦੂਜੀ ਗੱਲ ਨਾ ਕਰ, ਆਪ ਜਪ, ਸੰਗਤਾਂ ਨੂੰ ਜਪਾ। ਕਿਹਨੇ ਕਿਹਾ? ਚੌਥੇ ਪਾਤਸ਼ਾਹ ਨੇ, ਕਿਉਂਕਿ ਪੰਜਵਿਆਂ ਦਾ ਸ਼ਬਦ ਹੈ। ਕਹਿੰਦੇ ਮੈਨੂੰ ਤਾਂ ਗੁਰਾਂ ਨੇ ਇੱਕੋ ਵਚਨ ਕਿਹਾ, ਬਸ ਨਾਮ ਜਪੀ ਜਾ। ਚੌਥੇ ਪਾਤਸ਼ਾਹ ਕਹਿੰਦੇ ਮੈਨੂੰ ਤੀਜਿਆਂ ਨੇ ਕਿਹਾ, ਜੈ ਹਰ ਸਿਮਰਨ ਭਇਆ ਤੈ ਉਹ ਬਾਅਦ ਗਤ ਕੀਨੀ, ਵਡਭਾਗੀ ਹਰ ਜਪਨਾ ਜਨ ਨਾਨਕ ਗੁਰੇ ਮਾਧੀ ਨੀ ਜਪ ਹਰ ਭਵ ਜਲ ਤਰਨਾ। ਕਈ ਕਹਿੰਦੇ ਇਹ ਬੰਦਗੀ 'ਤੇ ਜ਼ੋਰ ਦਿੰਦਾ, ਨਾਮ ਜਪਣ 'ਤੇ ਜ਼ੋਰ ਦਿੰਦਾ, ਸਿਮਰਨ ਬਾਰੇ ਮੈਂ ਥੋੜ੍ਹੀ ਕਹਿਣਾ, ਇਹ ਤਾਂ ਮਹਾਰਾਜ ਕਹਿੰਦੇ ਨੇ। ਮਹਾਰਾਜ ਲਿਖਿਆ ਹੀ ਇਹ ਆ, ਹੋਰ ਕੀ ਲਿਖਿਆ? ਹੋਰ ਕਿਤੇ ਸਿਆਸਤ ਲਿਖੀ ਇੱਥੇ? ਇੱਥੇ ਨਹੀਂ ਲਿਖਿਆ ਹੋਰ ਕੁਛ। ਗੁਰਬਾਣੀ ਦੇ ਵਿੱਚ ਤਾਂ ਮਨੁੱਖ ਨੂੰ ਐਨ ਸੋਨੇ ਵਰਗਾ ਬਣਾਉਣਾ ਮਹਾਰਾਜ ਨੇ, ਨਾਮ ਜਪਾ ਕੇ, ਵਿਕਾਰ ਛਡਾ ਕੇ, ਹਉਮੈ ਤਿਆਗ ਕੇ, ਦਵੈਸ਼ ਈਰਖਾ ਛੱਡ ਕੇ। ਇਹ ਗੁਰੂ ਸਾਹਿਬ ਜੀ ਤਾਂ ਸੰਤ ਗੁਰੂ ਗ੍ਰੰਥ ਸਾਹਿਬ ਸਿਪਾਹੀ ਦਸਮ ਗ੍ਰੰਥ, ਸੰਤ ਸਿਪਾਹੀ ਬਣਾਉਣਾ ਸਿੱਖ ਨੂੰ। ਸੰਤ ਹੁੰਦਾ ਆਤਮਕ ਅਵਸਥਾ, ਸਿਪਾਹੀ ਹੁੰਦਾ ਬਾਹਰੋਂ ਬਾਣਾ ਬਾਣੀ। ਬਸੋ ਗਾਤਰੇ ਕਿਰਪਾਨ ਪੰਜੇ ਕਕਾਰ, ਪੂਰਾ ਚੁਸਤ ਫੁਰਤ ਖਾਲਸਾ। ਇਸ ਕਰਕੇ ਮਹਾਰਾਜ ਨੇ ਬਖਸ਼ਿਸ਼ ਕੀਤੀ ਆਪਾਂ ਨੂੰ ਇਹ ਪਾਵਨ ਸ਼ਬਦ ਤੱਕ। ਫਿਰ ਅੱਗੇ ਸ਼ਰਵਣ ਕਰਾਂਗੇ ਜਿਵੇਂ ਕਿਰਪਾ ਕਰਨਗੇ ਅੱਗੇ।
ਵਾਹਿਗੁਰੂ 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 ਵਾਹਿ